ਪੰਜਾਬ ਦਾ ਮਹਾਰਾਜਾ ਮਹਾਰਾਜੇ ਦਾ ਵੱਡਾ ਪੁੱਤਰ ਔਰ ਪੰਜਾਬ ਦਾ ਵੱਡਾ ਵਜ਼ੀਰ 15 ਸਤੰਬਰ 1843 ਪੰਜਾਬ ਦੇ ਅੰਦਰ ਹਾਹਾਕਾਰ ਮਚ ਗਈ। ਲਾਸ਼ਾਂ ਪਈਆਂ ਹੋਈਆਂ ਸਨ, ਕੁਝ ਬੁੱਧੂ ਦੇ ਆਵੇ ਤੇ, ਕੁਝ ਲਾਹੌਰ ਦੇ ਕਿਲੇ ਵਿਚ, ਕੁਝ ਧੜ ਕਿਤੇ ਪਿਆ ਸੀ, ਕੁਝ ਸਿਰ ਕਿਤੇ ਪਿਆ ਸੀ। ਇਹ ਖਾਲਸਾ ਰਾਜ ਦੇ ਦਰਦਨਾਕ ਸਾਕੇ ਦੀ ਦਾਸਤਾਨ ਲਹੂ ਭਰੀ ਹੋਈ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ ਹਾਂ। ਜਦੋਂ ਮਹਾਰਾਜਾ ਸ਼ੇਰ ਸਿੰਘ ਕਤਲ ਹੋ ਗਏ, ਟਿੱਕਾ ਪ੍ਰਤਾਪ ਸਿੰਘ ਕਤਲ ਹੋ ਗਏ, ਰਾਜਾ ਧਿਆਨ ਸਿੰਘ ਵੀ ਮਾਰਿਆ ਗਿਆ, ਹੁਣ ਸਵਾਲ ਇਹ ਸੀ ਕਿ ਹੁਣ ਮਹਾਰਾਜਾ ਕਿਹਨੂੰ ਬਣਾਇਆ ਜਾਵੇ। ਤੇ ਲਹਿਣਾ ਸਿੰਘ ਦੇ ਦਿਲ ਵਿਚ ਉਹ ਗੱਲ ਰੜਕੀ ਕਿ ਧਿਆਨ ਸਿੰਘ ਨੇ ਠੀਕ ਹੀ ਤੇ ਕਿਹਾ ਸੀ ਕਿ ਕੋਈ ਇਸ ਤਰ੍ਹਾਂ ਦਾ ਰਾਜਾ ਮਹਾਰਾਜਾ ਬਣਾਓ ਜਿਹਦੇ ਹੁੰਦਿਆਂ ਤੁਸੀਂ ਮਨ ਮਰਜ਼ੀ ਨਾਲ ਵਜ਼ਾਰਤ ਚਲਾ ਸਕੋ। ਤੇ ਨੌਗਾ ਦਲੀਪ ਸਿੰਘ ਤੇ ਪਿਆ, ਵਿਚਾਰੇ ਦਲੀਪ ਸਿੰਘ ਨੂੰ ਕਿਵੇਂ ਤਖ਼ਤ ਦਿੱਤਾ ਗਿਆ। ਪਹਿਲਾਂ ਅਰਦਾਸਾ ਸਰਵਣ ਕਰੋ, ਫਿਰ ਅਰਜ਼ ਕਰਾਂਗੇ। ਇਸ ਕਿਸਮ ਦੀ ਖਾਨਾ ਚੰਗੀ ਜਿਹੜੀ ਖਾਲਸਾ ਦਰਬਾਰ ਵਿਚ ਆਈ ਸਾਡੀ ਬਦਕਿਸਮਤੀ। ਬੜੇ ਲਾਇਕ ਮਹਾਰਾਜੇ ਸਨ, ਚੰਗੇ ਸ਼ਹਿਜ਼ਾਦੇ ਸਨ, ਜੇ ਸਿੱਖਾਂ ਦੀ ਆਪੋ ਧਾਪਤੀ, ਜੇ ਸਿੱਖ ਸਰਦਾਰਾਂ ਦੀ ਖੁਦਦਾਰੀ, ਜੇ ਡੋਗਰਿਆਂ ਦੀ ਗੱਦਾਰੀ ਸਾਡੇ ਰਸਤੇ ਵਿਚ ਹਾਇਲ ਨਾ ਹੁੰਦੀ ਤਾਂ ਸਿੱਖ ਰਾਜ ਅੱਜ ਤੱਕ ਵੀ ਕਾਇਮ ਹੁੰਦਾ, ਅਸੀਂ ਗੁਲਾਮ ਨਾ ਹੁੰਦੇ ਔਰ ਖਾਲਸੇ ਦੀ ਸ਼ਾਨ ਸ਼ੌਕਤ ਸਾਰੇ ਹਿੰਦੁਸਤਾਨ ਵਿਚ ਨਹੀਂ ਦੁਨੀਆਂ ਵਿਚ ਚਮਕੀ। ਐਸਾ ਨਹੀਂ ਹੋ ਸਕਿਆ। ਬਦਕਿਸਮਤੀ ਤੇ ਬਦਕਿਸਮਤੀ, ਇਕ ਦਿਨ ਤੋਂ ਅਗਲਾ ਦਿਨ ਚੜਿਆ ਤੇ ਬੁਰਾ ਹੀ ਚੜਿਆ। ਹੁਣ ਰਾਜਾ ਧਿਆਨ ਸਿੰਘ ਨੂੰ ਕਤਲ ਕਰਨ ਤੋਂ ਬਾਅਦ ਇਕ ਸਕੀਮ ਬਣੀ। ਗਿਆਨੀ ਗੁਰਮੁਖ ਸਿੰਘ ਨੇ ਆਖਿਆ ਸੱਪ ਤੇ ਮਾਰ ਲਿਆ ਤੇ ਸਪੋਲੀਏ ਨੂੰ ਜ਼ਿੰਦਾ ਨਾ ਛੱਡੋ। ਉਹਦੀ ਮੁਰਾਦ ਰਾਜਾ ਹੀਰਾ ਸਿੰਘ ਤੋਂ ਸੀ। ਰਾਜਾ ਹੀਰਾ ਸਿੰਘ ਧਿਆਨ ਸਿੰਘ ਦਾ ਪੁੱਤਰ, ਜਿਹਨੂੰ ਪੰਜਾਬ ਦਾ ਬਾਦਸ਼ਾਹ ਬਣਾਉਣ ਵਾਸਤੇ ਧਿਆਨ ਸਿੰਘ ਨੇ ਸਾਰਾ ਪਾਪ ਕੀਤਾ। ਉਹਨੂੰ ਕਿਹਾ ਉਹਨੂੰ ਸੱਦ ਲਓ। ਇਕ ਸਵਾਰ ਨੂੰ ਭੇਜਿਆ ਗਿਆ ਜਿਹੜਾ ਜ਼ਿੰਮੇਵਾਰ ਸੰਧਾਂ ਵਾਲੀਆਂ ਦੀ ਫੌਜ ਦਾ ਸਰਦਾਰ ਸੀ, ਉਹਨੂੰ ਭੇਜਿਆ ਕਿ ਉਹ ਬੁੱਧੂ ਦੇ ਆਵੇ ਤੇ ਸ਼ਾਦਰੇ ਵਿਚ ਬੈਠੇ ਹੋਏ ਰਾਜਾ ਹੀਰਾ ਸਿੰਘ ਨੂੰ ਜਾ ਕੇ ਇਹ ਆਖੇ ਕਿ ਤੁਹਾਡਾ ਪਿਤਾ ਤੁਹਾਨੂੰ ਲਾਹੌਰ ਦੇ ਸ਼ਾਹੀ ਕਿਲੇ ਵਿਚ ਬੁਲਾਉਂਦਾ ਕਿਸੇ ਜ਼ਰੂਰੀ ਕੰਮ ਦੀ ਸਲਾਹ ਕਰਨੀ। ਔਰ ਧਿਆਨ ਸਿੰਘ ਦੇ ਹੱਥ ਵਿਚ ਪਈ ਹੋਈ ਅੰਗੂਠੀ ਜਿਹੜੀ ਉਹ ਮੋਹਰ ਵਜੋਂ ਵਰਤਦਾ ਹੁੰਦਾ ਸੀ ਉਹ ਲਾ ਕੇ ਉਨ੍ਹਾਂ ਨੇ ਉਹ ਸਵਾਰ ਨੂੰ ਦੇ ਦਿੱਤੀ ਕਿ ਜੇ ਉਹ ਤੁਰ ਪਏ ਠੀਕ ਹੈ, ਜੇ ਉਹ ਨਾ ਮੰਨੇ ਉਹਨੂੰ ਕਹੋ ਵੀ ਆਹ ਨਿਸ਼ਾਨੀ ਹੈ ਜਿਹੜੀ ਰਾਜਾ ਧਿਆਨ ਸਿੰਘ ਨੇ ਆਪਣੀ ਅੰਗੂਠੀ ਹੱਥ ਦੀ ਦਿੱਤੀ ਹੈ ਵੀ ਮੇਰੇ ਪੁੱਤਰ ਨੂੰ ਸੱਦੋ। ਜਦੋਂ ਜਾ ਕੇ ਗੱਲ ਕੀਤੀ ਤੇ ਹੀਰਾ ਸਿੰਘ ਤਿਆਰ ਹੋ ਗਿਆ, ਉੱਠ ਕੇ ਤੁਰ ਲੱਗਾ। ਅੰਗੂਠੀ ਵੇਖੀ ਤੇ ਯਕੀਨ ਹੋ ਗਿਆ ਕਿ ਮੇਰੇ ਪਿਓ ਨੇ ਮੈਨੂੰ ਸੱਦਿਆ। ਉਸ ਵੇਲੇ ਜੱਲੇ ਪੰਡਿਤ ਨੇ, ਜਿਹੜਾ ਇਹਦਾ ਰਾਜਨੀਤਿਕ ਆਗੂ ਸੀ, ਜੱਲੇ ਪੰਡਿਤ ਨੇ ਰਾਜਾ ਹੀਰਾ ਸਿੰਘ ਨੂੰ ਤੁਰਦਿਆਂ ਬਾਹੋਂ ਫੜ ਕੇ ਆਖਿਆ ਮੈਨੂੰ ਕੋ ਦਾਜ ਕਾਲਾ ਲੱਗਦਾ, ਜਿੰਨਾ ਚਿਰ ਤੱਕ ਰਾਜਾ ਧਿਆਨ ਸਿੰਘ ਦੇ ਹੱਥਾਂ ਦੀ ਚਿੱਠੀ ਲਿਖੀ ਨਹੀਂ ਆਉਂਦੀ ਉਨਾ ਚਿਰ ਤੱਕ ਉੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ। ਅਜੇ ਤੱਕ ਸਾਨੂੰ ਇੱਥੇ ਬੈਠਿਆਂ ਨੂੰ ਪਤਾ ਨਹੀਂ ਲੱਗਿਆ ਕਿ ਸੰਧਾਂ ਵਾਲੀਆਂ ਨੇ ਸ਼ੇਰ ਸਿੰਘ ਨੂੰ ਮਾਰ ਦਿੱਤਾ ਹੈ ਕਿ ਨਹੀਂ। ਇਹ ਹੀਰਾ ਸਿੰਘ ਕੀ ਜਾਣੇ ਕਿ ਹੁਣ ਤੱਕ ਤੇ ਕਈਆਂ ਦਾ ਭੋਗ ਪੈ ਚੁੱਕਾ ਹੈ। ਖੈਰ ਇਹ ਉੱਠਦਾ ਉੱਠਦਾ ਜਾਂਦਾ ਜਾਂਦਾ ਲਾਹੌਰ ਦੇ ਕਿਲੇ ਵਿਚ ਰਹਿ ਗਿਆ ਔਰ ਇਹ ਸੱਪ ਜਿਹੜਾ ਸੀ ਇਸਨੇ ਹੋਰ ਵੀ ਸਾਡਾ ਬੜਾ ਵੱਡਾ ਨੁਕਸਾਨ ਕੀਤਾ ਜੋ ਆਉਣ ਵਾਲਿਆਂ ਮਿੰਟਾਂ ਵਿਚ ਤੁਹਾਡੇ ਸਾਹਮਣੇ ਰੱਖਣਾ। ਜਦੋਂ ਵੇਖਿਆ ਕਿ ਸ਼ਾਸ ਉਹ ਸਵਾਰ ਮੁੜ ਆਇਆ, ਉਹਨੇ ਆ ਕੇ ਆਖਿਆ ਵੀ ਜੱਲੇ ਪੰਡਿਤ ਨੇ ਨਹੀਂ ਆਉਣ ਦਿੱਤਾ ਤੇ ਸੰਧਾਂ ਵਾਲੀਏ ਸਮਝ ਗਏ ਵੀ ਹੁਣ ਅਸੀਂ ਇਸ ਚਾਲ ਵਿਚ ਕਾਮਯਾਬ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਚਲੋ ਬਾਕੀ ਦੀ ਗੱਲ ਫੇਰ ਕਰਾਂਗੇ, ਸਭ ਤੋਂ ਪਹਿਲਾਂ ਦਲੀਪ ਸਿੰਘ ਨੂੰ ਤਖ਼ਤ ਤੇ ਬਿਠਾਉਣਾ ਚਾਹੀਦਾ। ਕੁਝ ਸਵਾਰ ਭੇਜੇ ਰਾਜਮਹਿਲ ਵਿਚ, ਮਹਾਰਾਣੀ ਜਿੰਦ ਕੌਰ ਨੂੰ ਜਾ ਕੇ ਦਸਿਆ ਕਿ ਮਹਾਰਾਜਾ ਸ਼ੇਰ ਸਿੰਘ ਕਤਲ ਹੋ ਗਿਆ। ਜਿੰਦ ਕੌਰ ਦੇ ਪੈਰਾਂ ਥੱਲਿਓਂ ਧਰਤੀ ਖਿਸਕੀ। ਉਸਨੇ ਕਿਹਾ ਵਾਹਿਗੁਰੂ ਸੁੱਖ ਹੋਵੇ, ਆਓ ਸੰਧਾਂ ਵਾਲੀਓ ਤੁਸਾਂ ਮਾੜਾ ਕੀਤਾ, ਹੁਣ ਕੀ ਚਾਹੁੰਦੇ ਹੋ? ਉਨ੍ਹਾਂ ਕਿਹਾ ਰਾਜ ਮਾਤਾ, ਅਸੀਂ ਦਲੀਪ ਸਿੰਘ ਨੂੰ ਸ਼ਾਹੀ ਮਹਿਲ ਵਿਚ ਲੈ ਕੇ ਚੱਲੇ ਹਾਂ ਔਰ ਸਾਡਾ ਫੈਸਲਾ ਹੈ ਕਿ ਪੰਜਾਬ ਦੇ ਤਖ਼ਤ ਉੱਤੇ ਦਲੀਪ ਸਿੰਘ ਨੂੰ ਬਾਦਸ਼ਾਹ ਬਣਾਇਆ ਜਾਏ। ਮਹਾਰਾਣੀ ਜਿੰਦ ਕੌਰ ਨੇ ਆਖਿਆ ਨਹੀਂ, ਅਸੀਂ ਮਾਂ ਪੁੱਤ ਇਸ ਪੰਜਾਬ ਵਿਚ ਰਹਿਣ ਵਾਸਤੇ ਹੀ ਨਹੀਂ ਚਾਹੁੰਦੇ। ਤੁਸੀਂ ਕੀ ਚਾਹੁੰਦੇ ਹੋ ਕਿ ਬਾਦਸ਼ਾਹ ਬਣਾਓ, ਅੱਜ ਕੱਲ੍ਹ ਨੂੰ ਕਤਲ ਕਰ ਦਿਓਗੇ? ਮੈਂ ਨਹੀਂ ਐਸੀ ਬਾਦਸ਼ਾਹੀ ਚਾਹੁੰਦੀ ਆਪਣੇ ਪੁੱਤਰ ਵਾਸਤੇ, ਅਸੀਂ ਗਰੀਬ ਚੰਗੇ ਹਾਂ, ਸਾਨੂੰ ਬਾਦਸ਼ਾਹੀ ਦੀ ਲੋੜ ਨਹੀਂ। ਬੜਾ ਜ਼ੋਰ ਦਿੱਤਾ ਔਰ ਇਨ੍ਹਾਂ ਸੰਧਾਂ ਵਾਲੀਆਂ ਨੇ ਕਿਹਾ ਮਹਾਰਾਣੀ ਸਾਹਿਬਾ, ਪੰਜਾਬ ਦਾ ਭਲਾ ਇਸੇ ਵਿਚ ਹੈ ਕਿਉਂਕਿ ਸਾਰੇ ਸਿੱਖ ਦਰਬਾਰ ਦੇ ਸਰਦਾਰ ਦਲੀਪ ਸਿੰਘ ਦੀ ਬਾਦਸ਼ਾਹੀ ਤੇ ਆਪਣੀ ਮੋਹਰ ਲਾਉਣ ਨੂੰ ਤਿਆਰ ਹਨ। ਸਾਰੇ ਉਸ ਨੂੰ ਚਾਹੁੰਦੇ ਹਨ ਪੰਜਾਬ ਦਾ ਬਾਦਸ਼ਾਹ ਬਣੇ ਤੇ ਤੁਸੀਂ ਜ਼ਿੱਦ ਨਾ ਕਰੋ। ਮਹਾਰਾਣੀ ਦੇ ਕੋਲ ਵੀ ਕੋਈ ਨਹੀਂ ਸੀ, ਨਾ ਉਹਦੀ ਕੋ ਹਮਾਇਤ ਕਰਨ ਵਾਲਾ, ਨਾ ਉਹਦੀ ਕੋ ਤਰਫਦਾਰੀ ਕਰਨ ਵਾਲਾ। ਉਸਨੇ ਵੀ ਸੋਚਿਆ ਵੀ ਜਿਨ੍ਹਾਂ ਨੇ ਸ਼ੇਰ ਸਿੰਘ ਨੂੰ ਮਾਰ ਦਿੱਤਾ, ਖੌਰਿਆ ਕੀ ਕਰਨ ਜੇ ਇਹਨਾਂ ਦੇ ਮੈਂ ਆਖੇ ਨਾ ਲੱਗੀ, ਨਾ ਚਾਹੁੰਦਿਆਂ ਹੋਇਆਂ ਵੀ ਉਸਨੇ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਜਗੀ ਦੀ ਪਦਵੀ ਤੇ ਬਿਠਾਉਣ ਵਾਸਤੇ ਇਨ੍ਹਾਂ ਦੇ ਨਾਲ ਤੋੜ ਦਿੱਤਾ। ਉਂਗਲ ਲਾਈ ਹੋਈ 5 ਸਾਲ ਤੇ 11 ਦਿਨ ਦਾ ਦਲੀਪ ਸਿੰਘ, 8 ਮਹੀਨੇ ਤੇ 24 ਦਿਨ ਦਾ ਸੀ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਸੁਰਗਵਾਸ ਹੋਇਆ। 5 ਸਾਲ ਤੇ 11 ਦਿਨ ਦਾ ਬੱਚਾ ਕਿੱਡਾ ਕੁ ਹੁੰਦਾ? ਸਰਦਾਰ ਨੇ ਉਂਗਲੀ ਲਾਈ ਹੋਈ, ਛੋਟੀਆਂ ਛੋਟੀਆਂ ਕਦਮਾਂ ਨਾਲ ਦਲੀਪ ਸਿੰਘ ਪੰਜਾਬ ਦਾ ਬਾਦਸ਼ਾਹ ਬਣਨ ਲਈ ਤੁਰਿਆ ਆ ਰਿਹਾ। ਜਿਸ ਰਸਤੇ ਥਾਣੀ ਲੰਘਿਆ ਲਾਹੌਰ ਦੇ ਕਿਲੇ ਤੇ ਮੈਂ ਅੱਖਾਂ ਨਾਲ ਵੇਖਿਆ, ਉੱਥੇ ਬਹਿ ਕੇ ਮੈਂ 4 ਲਾਈਨਾਂ ਲਿਖੀਆਂ ਸਨ, ਤੁਹਾਡੀ ਸੇਵਾ ਵਿਚ ਅਰਜ਼ ਕਰਦਾ ਸਰਵਣ ਕਰੋ।
ਰੋਈਤਾ ਕਦੀਰ ਸ਼ਾਹੀ ਰੋਈਤਾ ਕਦੀਰ ਸ਼ਾਹੀ ਕਿਲੇ ਦੇ ਬਨੇਰਿਆਂ ਤੇ ਰੋਈਤਾ ਕਦੀਰ ਸ਼ਾਹੀ ਕਿਲੇ ਦੇ ਬਨੇਰਿਆਂ ਤੇ
ਡੁੱਬਰਿਆ ਸੀ 15 ਸਤੰਬਰ 1843 ਦਾ ਜਦੋਂ 5 ਸਾਲ 11 ਦਿਨ ਦੇ ਮਾਸੂਮ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਲੀਪ ਸਿੰਘ ਦੇ ਮੱਥੇ ਉੱਤੇ ਤਿਲਕ ਲਾਇਆ ਗਿਆ। ਤਿਲਕ ਲੱਗਦਾ ਕੇਸਰ ਦਾ, ਪਰ ਦਲੀਪ ਸਿੰਘ ਦੇ ਮੱਥੇ ਉੱਤੇ ਤਿਲਕ ਲੱਗਾ ਲਹੂ ਦਾ। ਰਾਜਾ ਧਿਆਨ ਸਿੰਘ ਦੀ ਸ਼ਾਹ ਰਾਗ ਵਿੱਚੋਂ ਉਂਗਲ ਡੋਬ ਕੇ ਗਿਆਨੀ ਗੁਰਮੁਖ ਸਿੰਘ ਨੇ ਦਲੀਪ ਸਿੰਘ ਦੀ ਮਹਾਰਾਜਗੀ ਦਾ ਐਲਾਨ ਕੀਤਾ ਤਿਲਕ ਲਾ ਕੇ। ਜਦੋਂ ਮਹਾਰਾਣੀ ਜਿੰਦ ਕੌਰ ਨੂੰ ਪਤਾ ਲੱਗਾ ਮੱਛੀ ਵਾਂਗੂ ਤੜਫ ਉੱਠੀ, ਵਾਹਿਗੁਰੂ ਮੇਰੇ ਪੁੱਤਰ ਦੀ ਬਾਦਸ਼ਾਹੀ ਲਹੂ ਦੇ ਤਿਲਕ ਨਾਲ ਸ਼ੁਰੂ ਹੋਣ ਲੱਗੀ ਹੈ, ਸੁੱਖ ਨਹੀਂ ਰਹਿੰਦੀ। ਇਹ ਖਬਰਾਂ ਆਖਰ ਸਾਰੇ ਲਾਹੌਰ ਵਿਚ ਫੈਲ ਗਈਆਂ। ਸ਼ੇਰ ਸਿੰਘ ਦੇ ਮਾਰੇ ਜਾਣ ਦੀ ਖਬਰ, ਧਿਆਨ ਸਿੰਘ ਦੇ ਮਾਰੇ ਜਾਣ ਦੀ ਖਬਰ, ਮਹਾਰਾਜਾ ਦਲੀਪ ਸਿੰਘ ਦੇ ਬਾਦਸ਼ਾਹ ਬਣਨ ਦੀ ਖਬਰ, ਲਹਿਣਾ ਸਿੰਘ ਦੀ ਵਜ਼ਾਰਤ ਆਲਾ ਦੇ ਵਜ਼ਾਰਤ ਸੰਭਾਲਣ ਦੀ ਖਬਰ ਹੀਰਾ ਸਿੰਘ ਡੋਗਰੇ ਨੂੰ ਵੀ ਮਿਲੀ। ਹੀਰਾ ਸਿੰਘ ਡੋਗਰੇ ਨੇ ਉਸੇ ਵੇਲੇ ਤਿਆਰੀ ਕੀਤੀ, ਸਿੱਖ ਫੌਜਾਂ ਕੋਲ ਗਿਆ, ਸਰਦਾਰਾਂ ਦੀ ਮੀਟਿੰਗ ਸੱਦੀ, ਲਾ ਕੇ ਸਿਰ ਤੋਂ ਦਸਤਾਰ ਆਪਣੀ ਸਰਦਾਰਾਂ ਦੇ ਪੈਰਾਂ ਵਿਚ ਰੱਖ ਕੇ ਕਹਿਣ ਲੱਗਾ, ਖਾਲਸਾ ਜੀ ਮੈਂ ਉਹ ਮਨੁੱਖ ਹਾਂ, ਉਹ ਆਦਮੀ ਹਾਂ ਜਿਸ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੱਚੜੀ ਕਹਿ ਕੇ ਗੋਦ ਵਿਚ ਬਿਠਾਇਆ ਕਰਦੇ ਸੀ। ਮੇਰੇ ਪਿਤਾ ਰਾਜਾ ਧਿਆਨ ਸਿੰਘ ਨੇ, ਮੇਰੇ ਚਾਚੇ ਰਾਜਾ ਗੁਲਾਬ ਸਿੰਘ ਨੇ ਖਾਲਸਾ ਪੰਥ ਦੀ ਰੱਜ ਕੇ ਸੇਵਾ ਕੀਤੀ, ਔਰ ਇਹ ਡੋਗਰੇ ਜੰਮੂ ਤੋਂ ਆ ਕੇ ਪੰਜਾਬ ਦੀ ਖਿਦਮਤ ਕਰਦੇ ਕਰਦੇ ਅੱਜ ਤੱਕ ਤੁਹਾਡੀਆਂ ਨਜ਼ਰਾਂ ਵਿਚ ਜਚੇ ਰਹੇ ਹਨ, ਤੇ ਹੁਣ ਵੇਲਾ ਆਇਆ ਸੰਧਾਂ ਵਾਲੀਆਂ ਨੇ ਖੁਦਗਰਜ਼ੀ ਦੀ ਖਾਤਰ, ਪੰਜਾਬ ਦੀ ਵਜ਼ਾਰਤ ਖੋਹਣ ਦੀ ਖਾਤਰ ਮਹਾਰਾਜਾ ਸ਼ੇਰ ਸਿੰਘ ਨੂੰ ਵੀ ਕਤਲ ਕੀਤਾ, ਟਿੱਕਾ ਪ੍ਰਤਾਪ ਸਿੰਘ ਨੂੰ ਵੀ ਕੀਤਾ, ਔਰ ਮੇਰੇ ਪਿਤਾ ਨੂੰ ਵੀ ਕਤਲ ਕੀਤਾ। ਮੈਂ ਉਨ੍ਹਾਂ ਚਿਰ ਤੱਕ ਮੈਂ ਪਗੜੀ ਸਿਰ ਤੇ ਨਹੀਂ ਰੱਖਣੀ ਜਿੰਨਾ ਚਿਰ ਤੱਕ ਮੇਰੇ ਪਿਤਾ ਦਾ ਬਦਲਾ ਤੁਸੀਂ ਲੈ ਕੇ ਨਹੀਂ ਦਿੰਦੇ। ਇਹ ਮੋਹਣੀ ਮੰਤਰ ਸਿੱਖ ਸਰਦਾਰਾਂ ਉੱਤੇ ਚੱਲ ਗਿਆ, ਉਹ ਹੀਰਾ ਸਿੰਘ ਦੇ ਤਰਫਦਾਰ ਹੋ ਬੈਠੇ। ਸ਼ਾਦਰੇ ਦੀ ਖਾਲਸਾ ਫੌਜਾਂ ਦੀ ਛਾਉਣੀ ਵਿਚੋਂ ਕੂਚ ਹੋਇਆ ਤੇ ਰਾਤ ਨੂੰ ਆ ਕੇ ਉਨ੍ਹਾਂ ਨੇ ਘੇਰਾ ਪਾ ਲਿਆ। 45,000 ਫੌਜ ਤੇ 100 ਤੋਪ ਲੈ ਕੇ ਹੀਰਾ ਸਿੰਘ ਨੇ ਖਾਲਸੇ ਦੇ ਕਿਲੇ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸਾਰੀ ਰਾਤ ਜੰਗ ਹੁੰਦੀ ਰਹੀ, ਅੰਦਰੋਂ ਸੰਧਾਂ ਵਾਲੀਏ ਸਰਦਾਰ ਉਸ ਹਮਲੇ ਦਾ ਮੂੰਹ ਤੋੜ ਉੱਤਰ ਦਿੰਦੇ ਰਹੇ, ਲੇਕਿਨ ਬਾਹਰ ਏਡੀ ਵੱਡੀ ਫੋਰਸ ਤੇ ਅੰਦਰ ਥੋੜੀਆਂ ਜਿਹੀਆਂ ਫੌਜਾਂ, ਉਹ ਬਹੁਤਾ ਚਿਰ ਨਾ ਤੱਕ ਸਕੀਆਂ। ਖੈਰ ਰਾਤ ਨਿਕਲ ਗਈ, ਜਦੋਂ ਤੜਕਾ ਹੋਇਆ ਤੇ ਅਜੀਤ ਸਿੰਘ ਮੋਰਚਿਆਂ ਨੂੰ ਵੇਖ ਰਿਹਾ ਸੀ, ਕਿਲੇ ਦੀ ਫਸੀਲ ਤੇ ਚੜਿਆ ਹੋਇਆ, ਇੱਕ ਉਹਦੀ ਛਾਤੀ ਵਿਚ ਤੀਰ ਆ ਕੇ ਵੱਜਾ ਤੇ ਜ਼ਖਮੀ ਹੋ ਕੇ ਡਿੱਗ ਪਿਆ, ਰੋਣ ਲੱਗ ਪਿਆ। ਲਹਿਣਾ ਸਿੰਘ ਕੋਲ ਪਹੁੰਚਾ ਕਹਿੰਦਾ, ਅਜੀਤ ਸਿੰਘ ਆ ਮੇਰਾ ਭਤੀਜਾ ਹੋ ਕੇ ਕਰਨੇ ਬਾਦਸ਼ਾਹ ਕਤਲ ਤੇ ਆਪਣੀ ਵਾਰੀ ਆਵੇ ਤੇ ਜਨਾਨੀਆਂ ਨੂੰ ਰੋਣ ਲੱਗ ਪੈਣਾ, ਤਗੜਾ ਹੋ, ਜੇ ਹੁਣ ਤੀਰ ਆ ਨਹੀਂ ਵੱਜਿਆ ਹੈ ਤੇ ਮੌਤ ਹੁਣ ਸਿਰ ਤੇ, ਮਰਦਾ ਵਾਂਗੂ ਮਰ, ਰੋਂਦਾ ਕਿਉਂ ਹੈ। ਮੁੱਕ ਦੀ ਗੱਲ ਇਹ, ਅਜੀਤ ਸਿੰਘ ਦਮ ਤੋੜ ਗਿਆ, ਲਹਿਣਾ ਸਿੰਘ ਵੀ ਲੜਦਾ ਸ਼ਹੀਦ ਹੋਇਆ। ਡੋਗਰਿਆਂ ਨੇ ਦਿਨ ਚੜੇ ਨਾਲ ਲਾਹੌਰ ਦੇ ਕਿਲੇ ਦਾ ਦਰਵਾਜ਼ਾ ਤੋੜ ਕੇ ਅੰਦਰ ਪ੍ਰਵੇਸ਼ ਕੀਤਾ, ਗਿਆਨੀ ਗੁਰਮੁਖ ਸਿੰਘ ਨੂੰ ਫੜ ਲਿਆ ਔਰ ਗਿਆਨੀ ਗੁਰਮੁਖ ਸਿੰਘ ਨੂੰ ਕਤਲ ਕਰ ਦਿੱਤਾ। ਇਸ ਤਰ੍ਹਾਂ ਦੀ ਖੂਨ ਰੇਜ਼ੀ ਤੋਂ ਬਾਅਦ ਅਗਲੇ ਦਿਨ ਫੇਰ ਮਹਾਰਾਜਾ ਦਲੀਪ ਸਿੰਘ ਨੂੰ ਲਹੂ ਦਾ ਤਿਲਕ ਦਿੱਤਾ ਗਿਆ। ਅਗਲੇ ਦਿਨ ਫੇਰ ਪਹਿਲਾਂ ਸੰਧਾਂ ਵਾਲੀਆਂ ਨੇ ਮਹਾਰਾਜਾ ਬਣਾਇਆ, ਅਗਲੇ ਦਿਨ ਰਾਜਾ ਹੀਰਾ ਸਿੰਘ ਵੱਲੋਂ। ਅੱਗੇ ਧਿਆਨ ਸਿੰਘ ਦੇ ਲਹੂ ਨਾਲ ਤਿਲਕ ਦਿੱਤਾ, ਹੁਣ ਸੰਧਾਂ ਵਾਲੀਆਂ ਦੇ ਲਹੂ ਨਾਲ ਤਿਲਕ ਦਿੱਤਾ ਗਿਆ। 16 ਸਤੰਬਰ 1843 ਈਸਵੀ ਨੂੰ ਦਲੀਪ ਸਿੰਘ ਦੁਬਾਰਾ ਬਾਦਸ਼ਾਹ ਬਣਿਆ। ਲਾਹੌਰ ਦੇ ਕਿਲੇ ਉੱਤੇ ਡੋਗਰਿਆਂ ਦਾ ਕਬਜ਼ਾ ਹੋ ਗਿਆ ਔਰ ਪੰਜਾਬ ਦੀ ਵਜ਼ਾਰਤ ਹੀਰਾ ਸਿੰਘ ਦੇ ਹਿੱਸੇ ਆਈ। ਇਹ ਗੱਲਾਂ ਹੋ ਰਹੀਆਂ ਸਨ ਜਾਂ ਇਹ ਖਬਰਾਂ ਸਿਆਲਕੋਟ ਵਿਚ ਪਹੁੰਚੀਆਂ। ਕਮਲ ਕਸ਼ਮੀਰਾ ਸਿੰਘ ਨੇ ਆਪਣਾ ਹੱਕ ਜਤਾਇਆ ਕਿ ਦਲੀਪ ਸਿੰਘ ਦੀ ਥਾਂ ਉਤੇ ਮੈਨੂੰ ਬਾਦਸ਼ਾਹ ਬਣਾਇਆ ਜਾਣਾ ਚਾਹੀਦਾ ਸੀ। ਬੰਦਾ ਵੇਖੋ ਹਸ਼ਰ ਵੇਖ ਰਿਹਾ ਪਹਿਲਿਆਂ ਬਾਦਸ਼ਾਹ ਦਾ ਕੀ ਹੋ ਰਿਹਾ, ਪਰ ਫੇਰ ਵੀ ਬਾਦਸ਼ਾਹੀ ਦਾ ਲਾਲਚ ਅਜੇ ਤੱਕ ਵੀ ਮੌਜੂਦ ਹੈ। ਕਹਿੰਦਾ ਮੈਨੂੰ ਪੰਜਾਬ ਦਾ ਬਾਦਸ਼ਾਹ ਬਣਨਾ ਚਾਹੀਦਾ ਸੀ, ਮੇਰਾ ਹੱਕ ਮਾਰਿਆ ਗਿਆ, ਉਹਨੇ ਬਗਾਵਤ ਕਰ ਦਿੱਤੀ। ਤੇ ਇਹੀ ਚਾਹੁੰਦਾ ਸੀ ਹੀਰਾ ਸਿੰਘ, ਉਹਨੇ ਰਾਜਾ ਗੁਲਾਬ ਸਿੰਘ ਨੂੰ ਹੁਕਮ ਦਿੱਤਾ ਕਿ ਜੰਮੂ ਤੋਂ ਫੌਜ ਲੈ ਕੇ ਸਿਆਲਕੋਟ ਦੇ ਕਿਲੇ ਵਿਚ ਘੇਰ ਕੇ ਕਮਰ ਕਸ਼ਮੀਰਾ ਸਿੰਘ ਨੂੰ ਖਤਮ ਕੀਤਾ ਜਾਏ, ਤੇ ਫੇਰ ਬਸ ਦੋ ਰਹਿੰਦੀਆਂ ਟਿੰਗਾਂ ਵੀ ਮੁਕਾ ਦਿੱਤੀਆਂ ਜਾਣਗੀਆਂ, ਫਿਰ ਸਾਡੇ ਲਈ ਪੰਜਾਬ ਦਾ ਮੈਦਾਨ ਸਾਫ਼ ਹੈ। ਗੁਲਾਬ ਸਿੰਘ ਫੌਜ ਲੈ ਕੇ ਹਮਲਾਵਰ ਹੋਇਆ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਕਮਰ ਕਸ਼ਮੀਰਾ ਸਿੰਘ ਸਿਆਲਕੋਟ ਦੇ ਕਿਲੇ ਵਿਚੋਂ ਬਾਹਰ ਨਿਕਲ ਕੇ ਡੋਗਰਿਆਂ ਫੌਜਾਂ ਨਾਲ ਟਕਰਾ ਗਿਆ। ਵਾਰ ਦੇ ਅੱਖਰ ਸਰਵਣ ਕਰਨੇ
ਬਸ ਫੇਰ ਕਿਸੇ ਤੋਂ ਪਾਕੀਆਂ ਗੋਲੀਆਂ ਚਲੀ ਲਾਈ ਸੌਣ ਦੀ ਬਹਾਰ ਫਿਰ ਆਣ ਕਸ਼ਮੀਰਾ ਸਿੰਘ ਮੱਲਿਆ ਫਿਰ ਆਣ ਕਸ਼ਮੀਰਾ ਸਿੰਘ ਮੱਲਿਆ
ਕਮਰ ਕਸ਼ਮੀਰਾ ਸਿੰਘ ਤੇ ਸਿਆਲਕੋਟ ਦੇ ਕਿਲੇ ਤੇ ਹਮਲਾ ਬੜਾ ਅਚਾਨਕ ਸੀ। ਨਾ ਉਸਨੂੰ ਉਮੀਦ ਸੀ ਕਿ ਉਹਦੇ ਖਿਲਾਫ਼ ਗੁਲਾਬ ਸਿੰਘ ਫੌਜਕਸ਼ੀ ਕਰੇਗਾ, ਨਾ ਉਸਨੇ ਕਦੇ ਇਸ ਨੂੰ ਸੋਚਿਆ। ਖੈਰ ਜਦੋਂ ਉਹਦੇ ਸਾਹਮਣੇ ਲੜਾਈ ਆਣੀ ਟੁੱਕੀ, ਕੋਈ ਚਾਰਾ ਨਾ ਹੁੰਦਾ ਵੇਖ ਕੇ ਆਖਿਰਕਾਰ ਉਹਨੂੰ ਥੋੜੇ ਜਿਹੇ ਆਪਣੇ ਸਿਪਾਹੀਆਂ ਦੇ ਬਲ ਬੋਤੇ ਉੱਤੇ ਗੁਲਾਬ ਸਿੰਘ ਦੀਆਂ ਫੌਜਾਂ ਨਾਲ ਟੱਕਰ ਲੈਣੀ ਪਈ। ਬਾਹਰ ਗੁਲਾਬ ਸਿੰਘ ਕੋਲ ਚਾਰ ਗੁਣਾ ਵੱਧ ਫੌਜ, ਗੋਲਾ ਬਾਰੂਦ ਬੇਸ਼ੁਮਾਰ, ਅੰਦਰ ਵਿਚਾਰੇ ਕਸ਼ਮੀਰ ਸਿੰਘ ਕੋਲੋਂ ਕਮਰ ਕਸ਼ਮੀਰਾ ਸਿੰਘ ਦੀ ਕਮਾਨ ਥੱਲੇ ਮੁੱਠੀ ਭਰ ਸਿੰਘ, ਉਨ੍ਹਾਂ ਦੀ ਗਿਣਤੀ ਬੜੀ ਥੋੜੀ। ਸਿਆਲਕੋਟ ਦਾ ਕਿਲ੍ਹਾ ਵੀ ਇੰਨਾ ਮਜ਼ਬੂਤ ਨਾ। ਇਹ ਲੜਾਈ ਚਾਰ ਪੈਰ ਚੱਲੀ, ਸੂਰਜ ਡੁੱਬਣ ਵਾਲਾ ਸੀ ਜਾਂ ਕਮਰ ਕਸ਼ਮੀਰਾ ਸਿੰਘ ਦੇ ਬਹੁਤ ਸਾਰੇ ਸਾਥੀ ਮਾਰੇ ਗਏ। ਜਦੋਂ ਵੇਖਿਆ ਮੇਰੀ ਫੌਜ ਮੈਦਾਨੇ ਜੰਗ ਵਿਚ ਕੱਟ ਮਰੀ ਹੈ, ਆਪਣੀ ਜ਼ਿੰਦਗੀ ਨੂੰ ਖਤਰਾ ਮਹਿਸੂਸ ਕਰਦਿਆਂ ਆਪਣੇ ਘੋੜੇ ਦੀ ਵਾਗ ਪੁਆਈ ਔਰ ਕਿਲ੍ਹੇ ਵਿਚ ਵਾਪਸ ਆਇਆ। ਇਹ ਹਾਰ ਦੀ ਮਾਰੂ ਖ਼ਬਰ ਆਪਣੀ ਰਾਣੀ ਨੂੰ ਦੱਸੀ, ਜਿਹੜੀ ਕਿਲ੍ਹੇ ਦੀ ਫਸੀਲ ਤੇ ਉਤੋਂ ਮੈਦਾਨੇ ਜੰਗ ਨੂੰ ਵੇਖ ਰਹੀ ਸੀ ਔਰ ਵੇਖ ਰਹੀ ਸੀ ਕਿਵੇਂ ਕਮਰ ਕਸ਼ਮੀਰਾ ਸਿੰਘ ਦੇ ਸਾਥੀ ਮੈਦਾਨ ਵਿਚ ਜੂਝ ਰਹੇ ਹਨ। ਆ ਕੇ ਬੁਰੀ ਖ਼ਬਰ ਦੱਸਦੇ ਹੋਏ ਕਮਰ ਕਸ਼ਮੀਰਾ ਸਿੰਘ ਨੇ ਕਿਹਾ ਕਿ ਰਾਣੀ ਜੀ, ਕਿਸਮਤ ਸਾਥ ਛੱਡ ਗਈ, ਅਸੀਂ ਹਾਰ ਗਏ ਹਾਂ। ਰਾਜਾ ਗੁਲਾਬ ਸਿੰਘ ਦੀਆਂ ਫੌਜਾਂ ਕਿਲ੍ਹੇ ਦਾ ਦਰਵਾਜ਼ਾ ਤੋੜ ਕੇ ਅੰਦਰ ਆਉਣ ਵਾਲੀਆਂ ਹਨ, ਕੋਈ ਚਾਰਾ ਬਾਕੀ ਨਹੀਂ ਰਿਹਾ। ਜ਼ਿੰਦਗੀ ਬਚਾਉਣ ਦੀ ਆਓ ਕੋਸ਼ਿਸ਼ ਕਰੀਏ। ਗੁਪਤ ਦਰਵਾਜ਼ੇ ਥਾਣੀ ਕਮਰਾਣੀ ਕਮਰ ਕਸ਼ਮੀਰਾ ਸਿੰਘ ਦੀ ਪਤਨੀ, ਦੋ ਸਿਪਾਹੀ ਘੋੜਿਆਂ ਤੇ ਚੜ ਕੇ ਉਸ ਗੁਪਤ ਦਰਵਾਜ਼ੇ ਥਾਣੀ ਬਾਹਰ ਨਿਕਲੇ ਤੇ ਫੇਰ ਉਹ ਕਿਧਰ ਨੂੰ ਤੁਰੇ ਜਾ ਰਹੇ ਸਨ। ਅੰਦਾਜ਼ਾ ਸੀ ਉਹ ਰਾਵੀ ਦੇ ਦਰਿਆ ਦਾ ਰੁੱਖ ਕਰਕੇ ਸਤਲੁਜ ਵੱਲ ਨੂੰ ਉਹ ਹੋ ਰਹੇ ਸਨ ਕਿ ਕਿਸੇ ਤਰ੍ਹਾਂ ਇਸ ਇਲਾਕੇ ਵਿਚੋਂ ਨਿਕਲ ਕੇ ਮਾਝੇ ਦੀ ਧਰਤੀ ਤੇ ਪੁੱਜਿਆ ਜਾਏ। ਪਰ ਉਨ੍ਹਾਂ ਵਿਚਾਰਿਆਂ ਨੂੰ ਕੋਈ ਪਤਾ ਨਹੀਂ ਸੀ ਰਸਤਾ ਕਿਧਰ ਨੂੰ ਹੈ, ਕਿਧਰ ਨੂੰ ਜਾਣਾ ਹੈ। ਉਹ ਇਸ ਇਲਾਕੇ ਤੇ ਵਾਕਫ ਨਹੀਂ ਸਨ, ਤੁਰੇ ਜਾ ਰਹੇ ਸਨ। ਇਹ ਜਾ ਰਿਹਾ ਘੋੜੇ ਦੀ ਕਾਠੀ ਉੱਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ, ਜਿਹਦੀ ਪੰਜਾਬ ਵਿਚ ਤਾਂਗ ਸੀ ਔਰ ਦੁਨੀਆਂ ਤੇ ਉਹਦਾ ਨਾਂ ਚਮਕਦਾ ਸੀ। ਅੱਜ ਕਦੇ ਲੋਕਾਂ ਦੀ ਜ਼ਿੰਦਗੀ ਦੇ ਰਾਖੇ ਸਨ, ਅੱਜ ਆਪਣੀ ਜ਼ਿੰਦਗੀ ਬਚਾਉਣ ਦੀ ਪਈ ਹੋਈ ਏ। ਜਾ ਰਹੇ ਹਨ ਮਹਾਰਾਜੇ ਰਣਜੀਤ ਸਿੰਘ ਦਾ ਇਹ ਛੋਟਾ ਜਿਹਾ ਪਰਿਵਾਰ, ਦੇਖੋ ਇਹਨਾਂ ਨਾਲ ਕੀ ਬੀਤਦੀ ਹੈ।